ਸਤਨਾਮ ਸ੍ਰੀ ਵਾਹਿਗੁਰੂ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਥਿੱਤੀ ਕਬੀਰ ਜੀ ਕੀ, ਸਲੋਕ 15 ਥਿੱਤੀ 7 ਵਾਰ। ਕਹਿ ਕਬੀਰ ਉਰਵਾਰ ਨਾ ਪਾਰ, 15 ਥਿੱਤੀ 7 ਵਾਰ। ਕਹਿ ਕਬੀਰ ਉਰਵਾਰ ਨਾ ਪਾਰ, ਸਾਧਕ ਸਿੱਧ ਲਖੈ ਜੋ ਪਿਓ, ਆਪੇ ਕਰਤਾ ਆਪੇ ਦਿਓ। ਥਿੰਤੀ ਅਮਾਵਸ ਮੈਂ ਆਸ ਨਿਵਾਰੋ, ਅੰਤਰ ਜਾਮੀ ਰਾਮ ਸਮਾਰੋ। ਜੀਵਤ ਪਾਵੋ ਮੋਖ ਦੁਆਰ, ਅਨਪਉ ਸ਼ਬਦ ਤਤ ਨਿਜ ਸਾਰ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ। ਹਰ ਕੀਰਤਨ ਮੈਂ ਅਨ ਦਿਨ ਜਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ। ਹਰ ਕੀਰਤਨ ਮੈਂ ਅਨ ਦਿਨ ਜਾਗਾ। ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ, ਘਟ ਮੈਂ ਖੇਲੈ ਅਘਟ ਅਪਾਰ। ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹੇ ਸਮਾਏ। ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹੇ ਸਮਾਏ। ਦੁਤੀਆ ਦੋ ਕਰ ਜਾਣੈ ਅੰਗ, 15 ਥਿੰਤੀ 7 ਵਾਰ। ਕਹਿ ਕਬੀਰ ਉਰਵਾਰ ਨਾ ਪਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਜ਼ਾਰ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ, ਦੋਹੇ ਥਾ ਬਾਣੀ ਕਾ ਬੋਹੇ ਥਾ, ਇਹ ਆਪਣੇ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਵਰਦਾਨ ਸਫਲ ਕਰਦਿਆਂ ਹੋਇਆਂ ਉਹਨਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਰ ਰਹੇ ਸਨ, ਤਾਂ ਉਸ ਵੇਲੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦੇ ਨਾਲ ਨਾਲ ਕੁਝ ਹੋਰ ਨਾਮ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾਈ। ਉਹ ਕਿਉਂ? ਇਹਦਾ ਇੱਕ ਸਭ ਤੋਂ ਵੱਡਾ ਕਾਰਨ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਵਿਸ਼ਵ ਦਾ, ਪੂਰੀ ਮਨੁੱਖਤਾ ਦਾ, ਪੂਰੀ ਮਾਨਵਤਾ ਦਾ ਸਾਂਝਾ ਧਰਮ ਗ੍ਰੰਥ ਬਣਾਉਣਾ ਚਾਹੁੰਦੇ ਸਨ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਦੂਰ ਅੰਦੇਸ਼ੀ ਨਾਲ ਅਤੇ ਬਹੁਤ ਵੱਡੀ ਫਰਾਖ ਦਿਲੀ ਦੇ ਨਾਲ ਇੱਕ ਮਹਾਨ ਸ਼ਲਾਘਾਯੋਗ ਕਦਮ ਪੁੱਟਿਆ ਹੈ, ਜਿੱਥੇ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਤੋਂ ਪਹਿਲੇ ਹੋਏ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਵਾਇਆ ਹੈ, ਔਰ ਉੱਥੇ ਨਾਲ ਨਾਲ 15 ਹੋਰਨਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਨੂੰ ਵੀ ਇਸ ਬਾਣੀ ਵਿੱਚ ਸ਼ਾਮਿਲ ਕੀਤਾ। ਉਹ ਭਗਤ ਕੌਣ ਸਨ, ਉਹਨਾਂ ਦੇ ਬਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਵੀ ਵਿਤਕਰਾ ਨਹੀਂ ਰੱਖਿਆ, ਚਾਹੇ ਕੋਈ ਮੁਸਲਮਾਨ ਸੀ, ਚਾਹੇ ਕੋਈ ਹਿੰਦੂ ਸੀ, ਚਾਹੇ ਕੋਈ ਬ੍ਰਾਹਮਣ ਸੀ, ਚਾਹੇ ਕੋਈ ਸ਼ੂਦਰ ਸੀ। ਗੱਲ ਕੀ, ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਰਸਾਈ ਹਾਸਲ ਕਰ ਲਈ, ਜਿਹੜੇ ਉਸ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਗਏ, ਔਰ ਉਹਨਾਂ ਦੀ ਪਵਿੱਤਰ ਬਾਣੀ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਬਾਣੀ ਵਿੱਚ ਸ਼ਾਮਿਲ ਕੀਤਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਇਹ ਕਹਿ ਲਿਆ ਜਾਵੇ ਕਿ ਸਾਰੇ ਵਿਸ਼ਵ ਦੇ, ਸਾਰੀ ਮਨੁੱਖਤਾ ਦੇ ਇੱਕ ਮਹਾਨ ਸਾਂਝੇ ਧਰਮ ਗ੍ਰੰਥ ਨੇ, ਇਹ ਕੋਈ ਅਤਕਥਨੀ ਵੀ ਨਹੀਂ ਹੈ, ਇਹ ਕੋਈ ਅਤਸ਼ਹਿ ਉਕਤੀ ਵੀ ਨਹੀਂ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਿਨ੍ਹਾਂ ਜਿਨ੍ਹਾਂ ਵਿਦਵਾਨਾਂ ਨੇ ਨਿਰਪੱਖ ਹੋ ਕੇ ਮੁਤਾਲਿਆ ਕੀਤਾ ਹੈ, ਇਸ ਦਾ ਡੂੰਘਾ ਅਧਿਐਨ ਕੀਤਾ ਹੈ, ਉਹ ਇਹ ਸਿੱਟੇ ਤੇ ਪਹੁੰਚੇ ਨੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇੱਕ ਅਜਿਹੇ ਧਰਮ ਗ੍ਰੰਥ ਨੇ ਜਿਹੜੇ ਸਾਰੀ ਮਨੁੱਖਤਾ ਨੂੰ ਆਪਣੇ ਪਿਆਰ ਦੇ ਕਲਾਵੇ ਵਿੱਚ ਲੈ ਸਕਦੇ ਨੇ। ਇਸ ਤੋਂ ਬਿਨਾਂ ਜਿਤਨੇ ਵੀ ਹੋਰ ਧਰਮ ਗ੍ਰੰਥ ਨੇ ਉਹ ਵੱਖੋ ਵੱਖਰੇ ਧਰਮਾਂ ਦੀ ਅਗਵਾਈ ਤਾਂ ਕਰਦੇ ਹਨ, ਪਰ ਪੂਰੀ ਮਾਨਵਤਾ ਦੀ, ਪੂਰੇ ਵਿਸ਼ਵ ਦੀ ਅਗਵਾਈ ਕੋਈ ਵੀ ਨਹੀਂ ਕਰ ਸਕਦਾ। ਹਿੰਦੂ ਮਤ ਦੇ ਸਭ ਤੋਂ ਪੁਰਾਤਨ ਧਰਮ ਗ੍ਰੰਥ 4 ਵੇਦ ਮੰਨੇ ਗਏ ਹਨ, ਸ਼ਾਮ ਵੇਦ, ਰਿਗ, ਜੁਜਰ, ਅਥਰਵਣ। ਰਿਗਵੇਦ ਨੂੰ ਸਭ ਤੋਂ ਪ੍ਰਾਚੀਨ ਮੰਨਿਆ ਗਿਆ, ਪਰ ਜਿੰਨੇ ਵੀ ਇਹ ਵੇਦ ਨੇ ਇਹਨਾਂ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ। ਸੰਸਕ੍ਰਿਤ ਭਾਸ਼ਾ ਇੱਕ ਬੜੀ ਕਠਿਨ ਭਾਸ਼ਾ ਹੈ, ਜਿਸ ਨੂੰ ਪੜ੍ਹਨ ਵਾਸਤੇ ਬਹੁਤ ਲੰਬਾ ਸਮਾਂ ਘਾਲਣਾ ਘਾਲਣੀ ਪੈਂਦੀ ਹੈ। ਜਿਹੜੇ ਸੰਸਕ੍ਰਿਤ ਨੂੰ ਪੜ੍ਹਨ ਵਾਲੇ ਪੰਡਿਤ ਨੇ ਉਹਨਾਂ ਨੂੰ ਪੁੱਛ ਕੇ ਦੇਖ ਸਕਦੇ ਹੋ, 12 ਸਾਲ ਤਾਂ ਸੰਸਕ੍ਰਿਤ ਦਾ ਵਿਆਹ ਕਰਨ ਪੜ੍ਹਨ ਨੂੰ ਹੀ ਲੱਗ ਜਾਂਦੇ ਨੇ, 12 ਸਾਲਾਂ ਵਿੱਚ ਵਿਆਹ ਕਰਨ ਪੜ੍ਹਿਆ ਜਾਂਦਾ। ਫਿਰ ਵੇਦ ਦੇ ਹੋਰ ਵੀ 5 ਅੰਗ ਨੇ, ਕਿਉਂਕਿ ਵੇਦ ਦੇ ਖੱਟ ਅੰਗ ਲਿਖੇ ਹੋਏ ਨੇ, ਫਿਰ ਉਹਨਾਂ ਨੂੰ ਵੀ ਪੜ੍ਹਨਾ ਪੈਂਦਾ। ਲਗਭਗ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ, 30 ਤੋਂ ਲੈ ਕੇ 40 ਸਾਲ ਤੱਕ ਵੇਦ ਪੜ੍ਹਨੇ ਸਿੱਖਣ ਵਾਸਤੇ ਖਰਚ ਕਰਨਾ ਪੈਂਦਾ। ਅਤੇ ਫਿਰ ਉਹਨਾਂ ਵੇਦਾਂ ਦੇ ਵਿੱਚ ਭਾਵੇਂ ਠੀਕ ਹੈ, ਰਿਸ਼ੀਆਂ ਮੁਨੀਆਂ ਦੇ ਸਲੋਕ ਦਰਜ ਨੇ, ਔਰ ਉਹਨਾਂ ਨੇ ਅਧਿਆਤਮਕ ਗਿਆਨ ਦੇ ਬਾਰੇ ਕਾਫ਼ੀ ਕੁਛ ਚਾਨਣਾ ਪਾਇਆ ਹੈ, ਪਰ ਫਿਰ ਵੀ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਉਹਨਾਂ ਵੇਦਾਂ ਦੇ 1,00,000 ਸਲੋਕ ਨੇ, ਸ਼ੁਰਤੀਆਂ ਨੇ, ਜਿਨ੍ਹਾਂ ਦੇ ਵਿੱਚੋਂ 80,000 ਕਰਮ ਕਾਂਡ ਦਾ ਹੀ ਨਿਰਣਾ ਕਰਦੀ ਹੈ, 16,000 ਉਪਾਸ਼ਨਾ ਭਗਤੀ ਦਾ ਵਿਚਾਰ ਪ੍ਰਗਟਾਉਂਦੀ ਹੈ, 4,000 ਸ਼ੁਰਤੀ ਗਿਆਨ ਦਾ ਵਰਣਨ ਕਰਦੀ ਹੈ। ਵੇਦ ਦੇ 3 ਹੀ ਕਾਂਡ ਨੇ, ਕਰਮ, ਉਪਾਸ਼ਨਾ, ਗਿਆਨ, ਪਰ ਇਹ ਕਰਮ, ਉਪਾਸ਼ਨਾ, ਗਿਆਨ ਇਹ ਰਜੋ, ਸਤੋ, ਤਮੋ 3 ਗੁਣਾਂ ਦੇ ਵਿੱਚ ਹੀ ਆਉਂਦੇ ਨੇ। ਇਸੇ ਲਈ ਸਿਆਣੇ ਮਹਾਂਪੁਰਖਾਂ ਨੇ ਆਖਿਆ ਹੈ, ਤਿਰਗੁਣ ਵਿਸ਼ਿਆ ਵੇਦਾਂ, ਇਹ ਜਿਹੜੇ ਵੇਦ ਨੇ 3 ਗੁਣਾਂ ਨੂੰ ਹੀ ਵਿਸ਼ੇ ਕਰਦੇ ਨੇ, ਤਿਰਗੁਣੀ ਸ੍ਰਿਸ਼ਟੀ ਨੂੰ ਹੀ ਉਪਦੇਸ਼ ਦਿੰਦੇ ਨੇ। ਜਿਹੜੇ 3 ਗੁਣਾਂ ਤੋਂ ਉਚੇਰੀ ਅਵਸਥਾ ਹੈ, ਜਿਹਦੇ ਬਾਰੇ ਬਾਣੀ ਵਿੱਚ ਹੀ ਜ਼ਿਕਰ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ, ਉਹਦੇ ਬਾਰੇ ਵੇਦ ਕੁਝ ਨਹੀਂ ਬੋਲਦੇ। ਇਸ ਲਈ ਵੇਦ ਭਾਵੇਂ ਧਰਮ ਗ੍ਰੰਥ ਨੇ, ਉਹਨਾਂ ਵਿੱਚ ਬਹੁਤ ਸਾਰਾ ਅਧਿਆਤਮਕ ਗਿਆਨ ਵੀ ਹੈ, ਪਰ ਉਹ ਤਿੰਨ ਗੁਣਾਂ ਦੀ ਹੀ ਗੱਲ ਕਰਦੇ ਨੇ। ਤਿੰਨ ਗੁਣਾਂ ਤੋਂ ਉਚੇਰੀ ਤੁਰਿਆ ਅਵਸਥਾ ਦੀ ਉਹ ਗੱਲ ਨਹੀਂ ਕਰਦੇ। ਇਸ ਲਈ ਹੁਣ ਦੂਜੇ ਜਿਹੜੇ ਹੋਰ ਧਰਮ ਗ੍ਰੰਥ ਨੇ, 18 ਪੁਰਾਣ ਨੇ, ਔਰ ਉਹਨਾਂ ਵਿੱਚ ਰਾਜੇ ਮਹਾਰਾਜਿਆਂ ਦੀ ਕਥਾ ਲਿਖੀ ਮਿਲਦੀ ਹੈ। 27 ਸਿਮਰਤੀਆਂ ਨੇ, ਉਹਨਾਂ ਵਿੱਚ ਹਿੰਦੂ ਮਤ ਦੀ ਜਿਹੜੀ ਕਰਮਕਾਂਡ ਦੀ ਮਰਿਆਦਾ ਵਿਧੀ ਵਿਧਾਨ ਲਿਖੇ ਮਿਲਦੇ ਨੇ। ਬਾਕੀ ਇਸ ਤੋਂ ਇਲਾਵਾ ਖੱਟ ਸ਼ਾਸਤਰ ਨੇ, ਔਰ ਉਹਨਾਂ ਦੇ ਵਿੱਚ ਵੱਖੋ ਵੱਖਰੇ ਸਿਧਾਂਤ ਰਿਸ਼ੀਆਂ ਮੁਨੀਆਂ ਦੇ ਵਰਣਨ ਕੀਤੇ ਮਿਲਦੇ ਨੇ, ਪਰ ਉਹ ਸਿਰਫ ਇੱਕੋ ਹੀ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਸਿੱਖਿਆ ਦੇ ਰਹੇ ਨੇ। ਵੇਦਾਂ ਤੋਂ ਕੇਵਲ ਜਿਹੜੇ ਵੇਦਾਂ ਦੇ ਉਪਾਸ਼ਕ ਨੇ, ਵੇਦਾਂ ਦੇ ਪੈਰੋਕਾਰ ਨੇ, ਉਹੀ ਉਹਨਾਂ ਤੋਂ ਸੇਧ ਲੈ ਸਕਦੇ ਨੇ, ਬਾਕੀ ਹੋਰ ਮਨੁੱਖਤਾ ਨਹੀਂ। ਇਸੇ ਤਰ੍ਹਾਂ ਦੂਜੇ ਪਾਸੇ ਇਸਲਾਮ ਧਰਮ ਹੈ। ਇਸਲਾਮ ਧਰਮ ਦੀ ਸਭ ਤੋਂ ਪਾਕ ਪਵਿੱਤਰ ਕਿਤਾਬ ਕੁਰਾਨ ਸ਼ਰੀਫ ਮੰਨੀ ਗਈ ਹੈ। ਉਸ ਕੁਰਾਨ ਸ਼ਰੀਫ ਦੇ 30 ਸਿਪਾਰੇ ਨੇ, ਔਰ ਉਹਦੇ ਵਿੱਚ ਜੋ ਉਪਦੇਸ਼ ਦਿੱਤਾ ਗਿਆ ਹੈ ਉਹ ਕੇਵਲ ਮੁਸਲਮਾਨਾਂ ਦੇ ਲਈ ਹੀ ਉਹ ਕਾਰਗਰ ਸਿੱਧ ਹੁੰਦਾ ਹੈ। ਕੁਰਾਨ ਸ਼ਰੀਫ ਦਾ ਉਪਦੇਸ਼ ਅੱਧੀ ਮਾਨਵਤਾ ਜੋ ਹਿੰਦੂ ਨੇ ਜਾਂ ਗੈਰ ਮੁਸਲਮਾਨ ਨੇ ਉਹਨਾਂ ਦੀ ਅਗਵਾਈ ਨਹੀਂ ਕਰ ਸਕਦਾ। ਇਸ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਨ ਪਵਿੱਤਰ ਧਰਮ ਗ੍ਰੰਥ ਨੇ ਜਿਹੜੇ ਪੂਰੇ ਵਿਸ਼ਵ 'ਤੇ ਮਾਨਵਤਾ ਦੀ ਅਗਵਾਈ ਕਰ ਸਕਦੇ ਨੇ। ਜਦੋਂ ਆਪਾਂ ਵੇਦ ਪੜ੍ਹਦੇ ਹਾਂ ਉਹਦੇ ਵਿੱਚ ਕਿਧਰੇ ਵੀ ਅੱਲਾ ਅਤੇ ਖੁਦਾ ਲਿਖਿਆ ਨਹੀਂ ਮਿਲੇਗਾ। ਤੁਸੀਂ ਕੁਰਾਨ ਸ਼ਰੀਫ ਪੜ੍ਹ ਲਓ, ਉਹਦੇ ਵਿੱਚ ਕਦੇ ਰਾਮ ਸ਼ਬਦ ਲਿਖਿਆ ਨਹੀਂ ਮਿਲੇਗਾ। ਅਤੇ ਜਦੋਂ ਤੁਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋਗੇ, ਇਹਦੇ ਵਿੱਚ ਇੱਕੋ ਹੀ ਥਾਂ 'ਤੇ ਇਹ ਲਿਖਿਆ ਮਿਲੇਗਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਾਈਆਂ, ਕੋਈ ਅਲਾਹੇ। ਇਸ ਲਈ ਜੋ ਮਾਨ ਸਨਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ ਉਹ ਹੋਰ ਕਿਸੇ ਧਰਮ ਗ੍ਰੰਥ ਨੂੰ ਨਹੀਂ ਪ੍ਰਾਪਤ ਹੋ ਸਕਦਾ। ਕਿਸੇ ਗੁਰਸਿੱਖ ਵਿਦਵਾਨ ਨੇ ਭਵਿੱਖਬਾਣੀ ਕੀਤੀ ਹੈ, ਉਹਨੇ ਲਿਖਿਆ ਹੈ ਹੁਣ ਦੁਨੀਆ ਇੱਕ ਦੂਸਰੇ ਦੇ ਬਹੁਤ ਨੇੜੇ ਹੋ ਚੁੱਕੀ ਹੈ, ਸਾਰੇ ਧਰਮ ਵੀ ਇੱਕ ਦੂਸਰੇ ਦੇ ਨੇੜੇ ਹੋ ਰਹੇ ਨੇ, ਕਈ ਵਾਰੀ ਸਰਬ ਧਰਮ ਸੰਮੇਲਨ ਹੁੰਦੇ ਨੇ ਔਰ ਉਹਨਾਂ ਦੇ ਵਿੱਚ ਵੱਖੋ ਵੱਖਰੇ ਧਰਮਾਂ ਦੇ ਲੋਕ ਆਪੋ ਆਪਣੇ ਧਰਮ ਦੀਆਂ ਖੂਬੀਆਂ ਅਤੇ ਉਹਨਾਂ ਦੀਆਂ ਖਾਸ ਵਿਸ਼ੇਸ਼ਤਾਈਆਂ ਦੱਸਦੇ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਰੇ ਧਰਮ ਅਤੇ ਸਾਰੇ ਧਰਮਾਂ ਦੇ ਵਿਦਵਾਨ ਇੱਕ ਥਾਂ 'ਤੇ ਬੈਠ ਕੇ ਵਿਚਾਰਾਂ ਕਰਨਗੇ, ਉਹਨਾਂ ਵਿੱਚ ਇਹ ਗੱਲ ਚੱਲੇਗੀ ਵੀ ਸਾਰੇ ਧਰਮ ਗ੍ਰੰਥਾਂ ਵਿੱਚੋਂ ਸਰਵੋਤਮ ਧਰਮ ਗ੍ਰੰਥ ਕਿਹੜਾ ਹੈ, ਔਰ ਉਹ ਮਾਣ ਸਰਵੋਤਮ ਧਰਮ ਗ੍ਰੰਥ ਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮਿਲੇਗਾ। ਇਹ ਇੱਕ ਹਕੀਕਤ ਵੀ ਹੈ, ਇਹ ਇੱਕ ਪੇਸ਼ੀਨ ਗੋਈ ਵੀ ਹੈ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੂਰੇ ਵਿਸ਼ਵ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ, ਇਹ ਉਪਦੇਸ਼ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਹਰਾ ਜੀਓ, ਕੋਈ ਗ੍ਰੰਥ ਨਹੀਂ ਐਸੀ ਸਿੱਖਿਆ ਦੇਵੇਗਾ। ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੁ ਵਰਨਾ ਕੋ ਸਾਂਝਾ, ਕਿਧਰੇ ਵੀ ਸਾਨੂੰ ਨਹੀਂ ਮਿਲੇਗਾ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਇਹ ਉਪਦੇਸ਼ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ। ਇਸੇ ਲਈ ਇੱਕ ਹਿੰਦੁਸਤਾਨ ਦੇ ਬਹੁਤ ਵੱਡੇ ਆਚਾਰੀਆ ਨੇ ਸਵਾਮੀ ਸ਼੍ਰੀ ਰਾਮ ਜੀ, ਔਰ ਉਹਨਾਂ ਦੇ ਵਿਚਾਰ ਦਾਸ ਨੂੰ ਸੁਣਨ ਦਾ ਮੌਕਾ ਮਿਲਿਆ। ਉਹ ਕਹਿੰਦੇ ਨੇ, ਮੈਂ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਪਰ ਜਦੋਂ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਤਾਲਿਆ ਕੀਤਾ, ਮੈਂ ਇਸ ਗੱਲ 'ਤੇ ਹੈਰਾਨ ਹਾਂ ਜੋ ਹੋਰ ਕਿਧਰੇ ਵੀ ਮੈਨੂੰ ਨਹੀਂ ਪ੍ਰਾਪਤ ਹੋ ਸਕਿਆ, ਉਹ ਮੈਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਾਪਤ ਹੋਇਆ। ਇਸ ਲਈ ਉਸਨੇ ਬੜੇ ਦਾਅਵੇ ਦੇ ਨਾਲ ਸਟੇਜ 'ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿੱਚ ਇਹ ਬਚਨ ਕਿਹਾ ਸੀ, ਬਈ ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਮਹਾਨ ਪਵਿੱਤਰ ਧਰਮ ਗ੍ਰੰਥ ਨੇ, ਔਰ ਇਹਨਾਂ ਬਾਰੇ ਮੈਂ ਇਹ ਖੁੱਲ੍ਹ ਕੇ ਕਹਿ ਸਕਦਾ ਹਾਂ ਕਿ ਇਹ ਦੁਨੀਆਂ ਦੇ ਲੋਕੋ ਜੋ ਕਿਧਰੇ ਹੋਰ ਨਹੀਂ ਉਹ ਇੱਥੇ ਹੈ, ਜੋ ਕੁਛ ਇੱਥੇ ਹੈ ਉਹ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ। ਗੱਲ ਬੜੀ ਸਪਸ਼ਟ ਹੈ, ਇੱਕ ਆਚਾਰੀਆ ਦੀ ਗੱਲ ਹੈ, ਉਹ ਕਹਿੰਦਾ ਜੋ ਕੁਝ ਹੋਰ ਥਾਂ ਨਹੀਂ ਉਹ ਇੱਥੇ ਹੈ, ਜੋ ਉਹ ਇੱਥੇ ਹੈ ਉਹ ਹੋਰ ਕਿਧਰੇ ਨਹੀਂ ਮਿਲ ਸਕਦਾ। ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਦੇ, ਸਾਰੀ ਮਾਨਵਤਾ ਦੇ ਸਾਂਝੇ ਧਰਮ ਗ੍ਰੰਥ ਨੇ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਇਸੇ ਲਈ ਬਿਨਾਂ ਕਿਸੇ ਉੱਚੀ ਨੀਵੀਂ ਜਾਤ ਦੇ ਅਤੇ ਬਿਨਾਂ ਕਿਸੇ ਮਜ਼ਹਬ, ਧਰਮ, ਦੇਸ਼ ਭੇਖ ਦੇ ਵਿਤਕਰੇ ਤੋਂ ਜਿੰਨੇ ਵੀ ਮਹਾਂਪੁਰਖਾਂ ਨੇ ਭਗਤੀ ਕੀਤੀ ਅਤੇ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਗਏ, ਚਾਹੇ ਉਹ ਮੁਸਲਮਾਨ ਨੇ, ਚਾਹੇ ਹਿੰਦੂ ਨੇ, ਚਾਹੇ ਕੋਈ ਹੋਰ ਨੇ, ਅਤੇ ਉਹਨਾਂ ਸਾਰਿਆਂ ਨੂੰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਬਰਾਬਰ ਦਾ ਸਥਾਨ ਅਤੇ ਸਨਮਾਨ ਬਖਸ਼ਿਸ਼ ਕੀਤਾ ਹੈ। ਇਹ ਵਿਚਾਰ ਤਾਂ ਸੰਗਤਾਂ ਨੂੰ ਸਰਵਣ ਕਰਵਾਈ ਜਾ ਰਹੀ ਹੈ ਕਿਉਂਕਿ ਆਪ ਸੰਗਤਾਂ ਨੇ ਜਿਹੜੀ ਬਾਣੀ ਦੀ ਵਿਚਾਰ ਸੁਣਨੀ ਹੈ ਉਹ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਹੈ। ਭਗਤ ਕਬੀਰ ਜੀ ਇੱਕ ਸ਼੍ਰੋਮਣੀ ਭਗਤ ਹੋਏ ਨੇ, ਭਾਵੇਂ ਉਹਨਾਂ ਦਾ ਜਨਮ ਜੁਲਾਹਿਆਂ ਦੇ ਘਰ ਦਾ ਸੀ, ਪਰ ਉਹਨਾਂ ਨੇ ਜੁਲਾਹਿਆਂ ਦੇ ਘਰ ਪੈਦਾ ਹੋ ਕੇ ਪਹਿਲੀ ਸਿੱਖਿਆ ਸਵਾਮੀ ਰਾਮਾਨੰਦ ਜੀ ਤੋਂ ਪ੍ਰਾਪਤ ਕੀਤੀ ਅਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਭਾਵਿਤ ਹੋ ਕੇ ਅਤੇ ਉਹਨਾਂ ਨੇ ਗੁਰਮਤ ਨੂੰ ਧਾਰਨ ਕੀਤਾ ਅਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਵਿਚਾਰਾਂ ਦੀ ਸਾਂਝ ਬਣੀ ਤਾਂ ਇਹ ਜਿਹੜੀ ਭਗਤਾਂ ਦੀ ਬਾਣੀ ਸੀ ਅਤੇ ਗੁਰੂ ਘਰ ਦੇ ਵਿੱਚ ਆ ਗਈ। ਇਸ ਢੰਗ ਦੇ ਨਾਲ ਉਹ ਬਾਣੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਬਾਣੀ ਵਿੱਚ ਸ਼ਾਮਲ ਕਰ ਲਈ, ਉਸ ਨੂੰ ਹਮੇਸ਼ਾ ਲਈ ਬਰਾਬਰ ਦਾ ਮਾਨ ਅਤੇ ਸਨਮਾਨ ਬਖਸ਼ਿਸ਼ ਕੀਤਾ। ਨਹੀਂ ਤੇ ਕਬੀਰ ਭਗਤ ਵਰਗੇ ਜਿਹੜੇ ਹੋਰ ਭਗਤ ਸਨ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਇਹਨਾਂ ਨੂੰ ਨੀਵੀਂ ਜਾਤ ਦੇ ਸਮਝ ਕੇ ਅਤੇ ਜਿਹੜੇ ਉਸ ਵੇਲੇ ਦੇ ਬ੍ਰਾਹਮਣ ਲੋਕ ਸਨ ਉਹ ਤੇ ਇਹਨਾਂ ਨੂੰ ਦੁਰਕਾਰਦੇ ਸਨ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਆਪਣੇ ਬਰਾਬਰ ਦਾ ਮਾਨ ਸਨਮਾਨ ਬਖਸ਼ਿਸ਼ ਕੀਤਾ। ਯਾਦ ਰੱਖੋ, ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਅਤੇ ਆਪਾਂ ਇਹ ਕਹਿੰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਨੇ, ਅਤੇ ਉਸ ਵੇਲੇ ਅਸੀਂ ਉਹਨਾਂ ਭਗਤਾਂ ਨੂੰ ਵੀ ਨਾਲ ਹੀ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਭਗਤੀ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਰਸਾਈ ਹਾਸਲ ਕਰ ਲਈ। ਉਹਨਾਂ ਸਾਰੇ ਮਹਾਂਪੁਰਖਾਂ ਦਾ ਵੀ ਆਪਾਂ ਬਰਾਬਰ ਹੀ ਸਤਿਕਾਰ ਕਰਦੇ ਹਾਂ। ਜੇ ਬਾਣੀ ਪੜ੍ਹੀ ਜਾਂਦੀ ਹੈ ਅਤੇ ਤਾਂ ਵੀ ਸਾਰਿਆਂ ਦੀ ਬਾਣੀ ਇੱਕ ਰਸ, ਇੱਕੋ ਥਾਂ, ਇੱਕੋ ਲੈ, ਇੱਕੋ ਸ਼ੈਲੀ, ਇੱਕੋ ਰਵਾਨਗੀ ਨਾਲ ਪੜ੍ਹੀ ਜਾਂਦੀ ਹੈ, ਕੋਈ ਫਰਕ ਨਹੀਂ ਸਮਝਿਆ ਜਾਂਦਾ। ਜੇ ਮੱਥਾ ਟੇਕਿਆ ਜਾਂਦਾ ਤਾਂ ਵੀ ਬਰਾਬਰ ਦਾ ਹੀ ਸਨਮਾਨ ਦਿੱਤਾ ਜਾਂਦਾ। ਲੋ, ਭਗਤ ਕਬੀਰ ਜੀ ਨੇ ਬੇਅੰਤ ਬਾਣੀ ਉਚਾਰਨ ਕੀਤੀ ਹੈ। ਪਿੱਛੇ ਭਗਤ ਕਬੀਰ ਜੀ ਨੇ 52 ਅੱਖਰੀ ਬਾਣੀ ਗੌੜੀ ਰਾਗ ਦੇ ਵਿੱਚ ਉਚਾਰਨ ਕੀਤੀ, ਜਿਸ ਦੀ ਕਥਾ ਪਿੱਛੇ ਸੰਪੂਰਨ ਹੋਈ ਹੈ। ਹੁਣ ਅੱਗੇ ਥਿੱਤੀ ਸਿਰਲੇਖ ਹੇਠ ਭਗਤ ਕਬੀਰ ਜੀ ਨੇ ਬਾਣੀ ਉਚਾਰਨ ਕੀਤੀ ਹੈ। ਔਰ ਇਹ ਬਾਣੀ ਦੇ ਬਾਰੇ ਜਦੋਂ ਆਪਾਂ ਵਿਚਾਰ ਕਰਕੇ ਦੇਖਦੇ ਹਾਂ, ਜਿੱਥੇ ਗੌੜੀ ਰਾਗ ਦੇ ਵਿੱਚ 252 ਅੱਖਰੀਆਂ ਆਈਆਂ ਨੇ, ਪਹਿਲਾਂ ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ 52 ਅੱਖਰੀ ਬਾਣੀ ਲਿਖੀ ਹੈ, ਜੋ 250 ਪੰਨੇ ਤੋਂ ਸ਼ੁਰੂ ਹੋ ਕੇ 262 'ਤੇ ਸੰਪੂਰਨ ਹੁੰਦੀ ਹੈ। ਅਤੇ ਫਿਰ ਭਗਤ ਕਬੀਰ ਜੀ ਦੀ 52 ਅੱਖਰੀ ਬਾਣੀ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ, ਉਹ ਵੀ ਗੌੜੀ ਰਾਗ ਦੇ ਵਿੱਚ ਹੀ ਉਚਾਰਨ ਹੋਈ ਹੈ। ਹੁਣ ਅੱਗੇ ਜਿਹੜੀ ਥਿੱਤੀ ਬਾਣੀ ਆਰੰਭ ਹੋ ਰਹੀ ਹੈ, ਜਿਹਦੇ ਵਿੱਚ 15 ਥਿੱਤਾਂ ਦੇ ਬਾਰੇ ਭਗਤ ਕਬੀਰ ਜੀ ਨੇ ਬਹੁਤ ਸੋਹਣੇ ਢੰਗ ਦੇ ਨਾਲ ਉਪਦੇਸ਼ ਬਖਸ਼ਿਸ਼ ਕੀਤਾ ਹੈ, ਔਰ ਇਹ ਥਿੱਤੀ ਨਾਮ ਦੀ ਬਾਣੀ ਪੰਜਵੇਂ ਪਾਤਸ਼ਾਹ ਨੇ ਗੌੜੀ ਰਾਗ ਦੇ ਵਿੱਚ ਪਿੱਛੇ ਉਚਾਰਨ ਕੀਤੀ ਹੈ। ਦੋ ਹੀ 52 ਅੱਖਰੀਆਂ ਨੇ ਗੌੜੀ ਰਾਗ ਦੇ ਵਿੱਚ ਅਤੇ ਦੋ ਹੀ ਥਿੱਤੀ ਨਾਮ ਦੀਆਂ ਬਾਣੀਆਂ ਨੇ। ਪਹਿਲੀ ਗੁਰੂ ਅਰਜਨ ਦੇਵ ਮਹਾਰਾਜ ਦੀ ਜਿਹੜੀ ਉਹ ਪਵਿੱਤਰ ਥਿੱਤੀ ਬਾਣੀ ਹੈ, ਉਹ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਲਿਖੀ ਮਿਲਦੀ ਹੈ, ਪਰ ਭਗਤ ਕਬੀਰ ਜੀ ਦੀ ਥਿੱਤੀ ਬਾਣੀ ਇੱਥੇ ਗੌੜੀ ਰਾਗ ਦੇ ਵਿੱਚ ਹੀ ਭਗਤ ਬਾਣੀ ਵਿੱਚ ਲਿਖੀ ਮਿਲਦੀ ਹੈ। ਸੋ ਭਗਤ ਕਬੀਰ ਜੀ ਦੇ ਪਾਸ ਕੋਈ ਪੰਡਿਤ ਆਇਆ ਹੈ ਅਤੇ ਉਸਨੇ ਆ ਕੇ ਭਗਤ ਕਬੀਰ ਜੀ ਨੂੰ ਬੇਨਤੀ ਕੀਤੀ, ਭਗਤ ਕਬੀਰ ਜੀ ਆ ਜਿਹੜੀਆਂ 15 ਥਿੱਤਾਂ ਨੇ ਇਹਨਾਂ ਦੇ ਬਾਰੇ ਸਾਨੂੰ ਵਿਚਾਰ ਦੱਸੋ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਥਿੱਤਾਂ ਵਾਰਾਂ ਦੀ ਗੱਲ ਪੰਡਿਤਾਂ ਨੂੰ, ਪਾਧਿਆਂ ਨੂੰ, ਹੋਰ ਕਈ ਸਿਆਣਿਆਂ ਨੂੰ ਜਾ ਕੇ ਪੁੱਛਦੇ ਨੇ, ਅਸੀਂ ਜੀ ਆਹ ਕੰਮ ਕਰਨਾ ਹੈ, ਕਿਹੜੀ ਥਿੱਤ ਨੂੰ ਕਰੀਏ, ਕਿਹੜੇ ਦਿਨ ਨੂੰ ਕਰੀਏ, ਲੋਕਾਂ ਦੀਆਂ ਆਮ ਵਿਚਾਰਾਂ ਹੁੰਦੀਆਂ ਨੇ। ਹੁਣ ਭਗਤ ਕਬੀਰ ਜੀ ਨੇ ਸਾਡੇ ਸਾਰੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਦੇ ਲਈ ਇਹ 15 ਥਿੱਤਾਂ ਦੇ ਵਿੱਚ ਜੋ ਕੁਝ ਸਾਨੂੰ ਕਰਨਾ ਚਾਹੀਦਾ ਹੈ ਔਰ ਉਹ ਉਪਦੇਸ਼ ਦੇ ਦਿੱਤਾ। ਇਸ ਬਾਣੀ ਦੇ ਉਪਦੇਸ਼ ਤੋਂ ਉੱਪਰ ਹੋਰ ਕੋਈ ਦੂਸਰੀ ਗੱਲ ਨਹੀਂ ਹੋ ਸਕਦੀ। ਇਹ ਵੀ ਯਾਦ ਰੱਖੋ, ਗੁਰਮਤ ਵਿੱਚ ਸਿੱਖ ਧਰਮ ਦੇ ਅੰਦਰ ਵਹਿਮਾਂ ਭਰਮਾਂ ਦੇ ਲਈ ਕੋਈ ਥਾਂ ਨਹੀਂ ਹੈ, ਕਿਉਂਕਿ ਆਮ ਲੋਕ ਵਿਚਾਰ ਕਰਦੇ ਨੇ ਵੀ ਆਹ ਦਿਨ ਚੰਗਾ ਹੈ, ਆਹ ਮਾੜਾ ਹੈ, ਪਰ ਗੁਰਮਤ ਨੇ ਇਸ ਗੱਲ ਨੂੰ ਨਹੀਂ ਪਰਵਾਨਿਆ। ਗੁਰਮਤ ਨੇ ਇਹ ਗੱਲ ਮੰਨੀ ਹੈ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਜਿਸ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦੇ ਵੀ ਉਹਦੇ ਲਈ ਸਾਰੇ ਮਹੀਨੇ ਸਾਰੇ ਦਿਨ ਹੀ ਚੰਗੇ ਹੁੰਦੇ ਨੇ। ਜਿਹੜਾ ਮਨੁੱਖ ਚੰਗੇ ਪਾਸੇ ਲੱਗਿਆ ਉਹਦੇ ਲਈ ਸਾਰੇ ਦਿਨ ਵੀ ਚੰਗੇ ਨੇ, ਤੇ ਜਿਸ ਮਨੁੱਖ ਨੇ ਮਾੜੇ ਕੰਮ ਹੀ ਕਰਨੇ ਨੇ, ਚੋਰੀ ਜਾਰੀ ਕਰਨੀ ਹੈ, ਨਿੰਦਿਆ ਚੁਗਲੀ ਕਰਨੀ, ਉਹਦੇ ਲਈ ਸਾਰੇ ਦਿਨ ਮਾੜੇ ਨੇ। ਜੇ ਅਸੀਂ ਚੰਗਾ ਕਰਾਂਗੇ ਤੇ ਸਾਡੇ ਲਈ ਸਾਰੇ ਦਿਨ ਹੀ ਚੰਗੇ ਨੇ, ਜੇ ਮਾੜਾ ਕਰਾਂਗੇ ਤੇ ਸਾਡੇ ਲਈ ਦਿਨ ਮਾੜੇ ਬਣ ਜਾਂਦੇ ਨੇ। ਸਮੇਂ ਉੱਤੇ ਜਾਂ ਦਿਨਾਂ ਉੱਤੇ ਚੰਗੇ ਮਾੜੇ ਦੀ ਜਿਹੜੀ ਮੋਹਰ ਹੈ ਨਾ, ਉਹ ਰੱਬ ਨੇ ਨਹੀਂ ਲਾਈ, ਮਨੁੱਖ ਨੇ ਲਾਈ ਹੈ। ਹੁਣ ਵੀ ਅਸੀਂ ਲਾਉਂਦੇ ਹਾਂ, ਭਾਵੇਂ ਕੋਈ ਦਿਨ ਚੰਗਾ ਵੀ ਕਿਉਂ ਨਾ ਹੋਵੇ, ਤੇ ਜੇ ਉਸ ਦਿਨ ਅਸੀਂ ਮਾੜਾ ਕੰਮ ਕਰਾਂਗੇ ਤੇ ਅਸੀਂ ਮਾੜੇ ਦੀ ਮੋਹਰ ਅਸੀਂ ਲਾਈ ਹੈ ਨਾ। ਇਸ ਲਈ ਆਪਣੇ ਆਪ ਦੇ ਵਿੱਚ ਸਮਾਂ ਚੰਗਾ ਮਾੜਾ ਨਹੀਂ ਮੰਨਿਆ ਗਿਆ ਗੁਰਮਤ ਵਿੱਚ, ਇਹ ਮਨੁੱਖ ਹੀ ਉਸ ਨੂੰ ਚੰਗਾ ਤੇ ਮਾੜਾ ਬਣਾਉਣ ਦੇ ਵਿੱਚ ਸਹਾਈ ਹੁੰਦਾ। ਕਿਸੇ ਚੰਗੇ ਦਿਨ, ਚਲੋ ਕੋਈ ਪੁੰਨਿਆ ਦਾ ਦਿਨ ਹੈ, ਸੰਗਰਾਂਦ ਦਾ ਦਿਨ ਹੈ, ਮੱਸਿਆ ਦਾ ਦਿਨ ਹੈ, ਇਹਨਾਂ ਦਿਨਾਂ ਨੂੰ ਚੰਗੇ ਦਿਨ ਗਿਣਿਆ ਜਾਂਦੇ। ਪਰ ਜੇ ਇਹਨਾਂ ਦਿਨਾਂ ਦੇ ਵਿੱਚ ਹੀ ਆਦਮੀ ਕੋਈ ਚੋਰੀ ਕਰੇ, ਯਾਰੀ ਕਰੇ, ਝੂਠ ਬੋਲੇ, ਠੱਗੀਆਂ ਮਾਰੇ ਤੇ ਜਾਂ ਕਿਸੇ ਨਾਲ ਧੋਖਾ ਕਰੇ, ਤੇ ਫਿਰ ਉਹਦੇ ਲਈ ਇਹ ਦਿਨ ਚੰਗੇ ਕਿਵੇਂ ਰਹਿਣਗੇ? ਇਸ ਲਈ ਚੰਗੇ ਮਾੜੇ ਦਿਨਾਂ ਤੇ ਮੋਹਰ ਬੰਦਾ ਆਪ ਹੀ ਲਾਉਂਦਾ। ਜਿੱਦਣ ਚੰਗੇ ਕੰਮ ਕਰੇ ਸਾਡੇ ਲਈ ਉਹ ਦਿਨ ਚੰਗੇ ਹੋ ਜਾਂਦੇ ਨੇ, ਤੇ ਜਦੋਂ ਮਾੜੇ ਪਾਸੇ ਅਸੀਂ ਪੈਰ ਰੱਖਦੇ ਸਾਡੇ ਲਈ ਉਹ ਦਿਨ ਮਾੜੇ ਹੋ ਜਾਂਦੇ ਨੇ। ਲੋ, ਭਗਤ ਕਬੀਰ ਜੀ ਸਾਨੂੰ ਇਹ ਉਪਦੇਸ਼ ਦੇ ਰਹੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਗੌੜੀ ਥਿੱਤੀ ਕਬੀਰ ਜੀ ਕੀ, ਰਾਗ ਗੌੜੀ ਵਿੱਚ ਥਿੱਤੀ ਇਹ ਬਾਣੀ ਦਾ ਨਾਮ ਹੈ, ਇਹ ਜਿਹੜਾ ਥਿੱਤੀ ਸ਼ਬਦ ਭਗਤ ਜੀ ਨੇ ਲਿਖਿਆ ਹੈ ਇਹਦੇ ਉੱਤੇ ਬਿੰਦੀ ਦੀ ਥਾਂ ਤੇ ਟਿੱਪੀ ਦੀ ਵਰਤੋਂ ਕੀਤੀ ਗਈ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਐਸਾ ਹੀ ਨਿਯਮ ਹੈ। ਪੁਰਾਣੇ ਸਮੇਂ ਦੇ ਵਿੱਚ ਪੁਰਾਣੀ ਪੰਜਾਬੀ ਬੋਲਣ ਦੇ ਸਮੇਂ ਬਿੰਦੀਆਂ ਦੀ ਵਰਤੋਂ ਬਹੁਤ ਘੱਟ ਹੀ ਹੁੰਦੀ ਸੀ, ਲਿਖਣ ਦੇ ਸਮੇਂ ਤਾਂ ਉਦੋਂ ਵੀ ਘੱਟ। ਇਸੇ ਲਈ ਸਤਿਗੁਰੂ ਮਹਾਰਾਜ ਨੇ ਜਦੋਂ ਪਵਿੱਤਰ ਬਾਣੀ ਲਿਖੀ ਉੱਥੇ ਬਿੰਦੀਆਂ ਦਾ ਪ੍ਰਯੋਗ ਬਹੁਤ ਘੱਟ ਕੀਤਾ। ਅਧਿਕ ਦਾ ਪ੍ਰਯੋਗ ਤੇ ਬਾਣੀ ਵਿੱਚ ਹੈ ਹੀ ਨਹੀਂ। ਹਾਂ, ਕਿਤੇ ਕਿਤੇ ਅਧਿਕ ਦੀ ਥਾਂ ਤੇ ਵੀ ਟਿੱਪੀ ਦੀ ਵਰਤੋਂ ਕੀਤੀ ਗਈ ਹੈ ਤੇ ਬਿੰਦੀ ਦੀ ਥਾਂ ਤੇ ਵੀ ਟਿੱਪੀ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਥਿੱਤੀ ਇੱਥੇ ਬਿੰਦੀ ਦੀ ਵਰਤੋਂ ਹੈ, ਪਰ ਇੱਥੇ ਉਹ ਬਿੰਦੀ ਦੀ ਥਾਂ ਤੇ ਟਿੱਪੀ ਦੀ ਵਰਤੋਂ ਕੀਤੀ ਗਈ ਹੈ। ਥਿੱਤੀ ਬਹੁ ਵਚਨ ਹੈ, ਵੀ ਇੱਥੇ ਥਿੱਤਾਂ ਦੁਆਰਾ ਇਸ ਬਾਣੀ ਵਿੱਚ ਉਪਦੇਸ਼ ਦਿੱਤਾ ਗਿਆ ਹੈ। ਇਹ ਥਿੱਤੀ ਨਾਮ ਦੀ ਬਾਣੀ ਕਬੀਰ ਜੀ ਕੀ, ਇਹ ਕਬੀਰ ਜੀ ਦੀ ਹੈ। ਅੱਗੇ ਸ਼ਲੋਕ ਭਗਤ ਜੀ ਉਚਾਰਨ ਕਰਦੇ ਹਨ, ਲਓ ਸਭ ਸੰਗਤਾਂ ਇਸ ਪਾਵਨ ਬਾਣੀ ਦੀ ਵਿਚਾਰ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ 15 37 ਵਾਰ ਕਹਿ ਕਬੀਰ ਉਰਵਾਰ ਨ ਪਾਰ।
ਲਓ ਅੱਗੇ ਸ਼ਲੋਕ, ਇਹ ਵੀ ਕਾਵਿ ਰਚਨਾ ਵਿੱਚ ਦੋਹਰੇ ਦੀ ਕਿਸਮ ਦਾ ਇੱਕ ਛੰਦ ਹੈ। ਉਸ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਉਪਦੇਸ਼ ਆਰੰਭ ਕਰਦੇ ਨੇ, 15 ਥਿੱਤੀ ਬੋਲਣਾ, ਥਿੱਤੀ ਨਹੀਂ, 15 ਥਿੱਤੀ, ਉਹ ਤੱਤੇ ਨੂੰ ਬਿੰਦੀ ਦਾ ਉਚਾਰਨ ਹੋਣਾ। 15 ਥਿੱਤਾਂ ਨੇ ਦੁਨੀਆਂ ਦੇ ਵਿੱਚ ਤੇ 7 ਵਾਰ ਦਿਨ ਨੇ। ਜਦੋਂ ਆਪਾਂ ਵਿਚਾਰ ਕਰਕੇ ਦੇਖਦੇ ਹਾਂ, ਥਿੱਤਾਂ ਦਾ ਸੰਬੰਧ ਚੰਦਰਾਇਨੀ ਮਹੀਨਿਆਂ ਦੇ ਨਾਲ ਹੈ, ਕਿਉਂਕਿ ਦੋ ਕਿਸਮ ਦਾ ਜਿਹੜਾ ਕੈਲੰਡਰ ਹੈ ਸੰਸਾਰ ਦੇ ਵਿੱਚ ਚੱਲ ਰਿਹਾ ਹੈ। ਇੱਕ ਸੂਰਜੀ ਕੈਲੰਡਰ ਹੈ, ਦੂਸਰਾ ਚੰਦਰਮਾ ਦੇ ਨਾਲ ਸੰਬੰਧਿਤ ਹੈ, ਤੇ ਜਿਹੜਾ ਥਿੱਤਾਂ ਵਾਰਾਂ ਦਾ ਹਿਸਾਬ ਕਿਤਾਬ ਹੈ ਉਹ ਚੰਦਰਮਾ ਦੇ ਨਾਲ ਜੁੜਿਆ ਹੋਇਆ, ਤੇ ਜਿਹੜਾ 7 ਵਾਰਾਂ ਦਾ ਸੰਬੰਧ ਹੈ ਇਹ ਸੂਰਜ ਦੇ ਨਾਲ ਜੁੜਿਆ ਹੋਇਆ। ਇਸ ਲਈ ਭਗਤ ਕਬੀਰ ਜੀ ਸਾਡੀ ਜਾਣਕਾਰੀ ਹਿੱਤ ਕਹਿ ਰਹੇ ਨੇ, ਬਈ 15 ਥਿੱਤੀ, 15 ਤੇ ਥਿੱਤਾਂ ਨੇ, ਏਕਮ ਤੋਂ ਲੈ ਕੇ ਪੂਰਨਮਾਸ਼ੀ ਤੱਕ 15 ਥਿੱਤਾਂ ਬਣਦੀਆਂ ਨੇ। ਔਰ ਜਿਹੜਾ ਇਹ ਚੰਦਰਾਇਨੀ ਮਹੀਨਾ ਹੈ ਇਹਦੇ ਦੋ ਪੱਖ ਹੁੰਦੇ ਨੇ, ਇੱਕ ਸੁਧੀ ਪੱਖ, ਦੂਸਰਾ ਚਾਨਣ ਪੱਖ। ਸੁਧੀ ਪੱਖ ਤੇ ਵਧੀ ਪੱਖ, ਸੁਧੀ ਪੱਖ ਕਹਿੰਦੇ ਨੇ ਚਾਨਣ ਪੱਖ ਨੂੰ, ਵਧੀ ਪੱਖ ਕਹਿੰਦੇ ਨੇ ਹਨੇਰ ਪੱਖ ਨੂੰ। ਭਗਤ ਕਬੀਰ ਜੀ ਕਹਿੰਦੇ ਨੇ 15 ਥਿੱਤੀ, 7 ਵਾਰ 15 ਤੇ ਥਿੱਤਾਂ ਨੇ ਤੇ 7 ਵਾਰ 7 ਦਿਨ ਨੇ। ਕਹਿ ਕਬੀਰ ਉਰਵਾਰ ਨਾ ਪਾਰ, ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਥਿੱਤਾਂ ਦਾ ਤੇ ਵਾਰਾਂ ਦਾ ਜੋ ਚੱਕਰ ਚੱਲ ਰਿਹਾ ਹੈ ਇਹ ਕਦੋਂ ਤੋਂ ਚੱਲ ਰਿਹਾ ਹੈ ਤੇ ਕਿੰਨਾ ਚਿਰ ਤੱਕ ਚੱਲਦਾ ਰਹੇਗਾ। ਕਹਿ ਕਬੀਰ ਭਗਤ ਜੀ ਕਹਿੰਦੇ ਇਹਦਾ ਉਰਵਾਰ ਪਰ ਕੋਈ ਵੀ ਨਹੀਂ ਦੱਸ ਸਕਦਾ, ਕਦੋਂ ਥਿੱਤਾਂ ਆਰੰਭ ਹੋਈਆਂ ਤੇ ਕਦੋਂ ਵਾਰ ਆਰੰਭ ਹੋਏ ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ। ਪਹਿਲਾ ਦਿਨ ਕਿਹੜਾ ਸੀ, ਪਹਿਲੀ ਥਿੱਤ ਕਿਹੜੀ ਸੀ, ਸਿਰਫ ਆਪਣੀ ਸਮਝ ਦੇ ਵਾਸਤੇ ਲੋਕਾਂ ਨੇ ਇਹ ਵਿਚਾਰਾਂ ਆਪਸ ਵਿੱਚ ਕਰਨੀਆਂ ਸ਼ੁਰੂ ਕੀਤੀਆਂ ਹਨ, ਬਈ 15 ਥਿੱਤਾਂ ਨੇ, 7 ਦਿਨ ਨੇ। ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹਨਾਂ ਥਿੱਤਾਂ ਦਾ ਉਰਵਾਰ ਪਰ ਕੋਈ ਵੀ ਨਹੀਂ ਜਾਣ ਸਕਦਾ।